ਦੂਜਾ ਬੋਲਿਆ, ਹੋ ਸੀ ਕੋਈ 13 ਵਰੇ ਦਾ, ਪਰ ਉਸਨੇ ਰਾਜ ਸੰਭਾਲਿਆ ਸੀ। ਹਰਜਿਤਾ ਜੀ ਕਹਿੰਦੇ ਕਿ ਰਾਜ ਗੱਦੀ ਤੇ ਉਸ ਵੇਲੇ ਬੈਠ ਗਿਆ ਤੇ ਉਸਦੇ ਪਿਤਾ ਨੇ ਸੈਨਾਪਤੀ ਬਹਿਰਾਮ ਨੂੰ ਜੋ ਪਹਿਲਾਂ ਸਭ ਕੁਝ ਦੱਸਿਆ ਹੋਇਆ ਸੀ ਉਸਦੀ ਮਦਦ ਦੇ ਨਾਲ ਰਾਜ ਸੰਭਾਲਿਆ। ਪਰ ਕੀ 13 ਵਰੇ ਦੀ ਉਮਰ ਵਿਚ ਅਕਬਰ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ 13 ਵਰੇ ਦੇ ਹਜ਼ਾਰਾਂ ਮੁੰਡੇ ਹੁਣ ਤੁਰ ਫਿਰ ਰਹੇ ਨੇ? ਕੁਝ ਫਰਕ ਤੇ ਸੀ ਨਾ? ਦੁਲਚਾ ਕਹਿਣ ਲੱਗਾ, ਕੀ ਫਰਕ ਸੀ? ਹਰਜਿਤਾ ਜੀ ਕਹਿਣ ਲੱਗੇ, ਜਿਮੀ ਤੇ ਸਮਾਨ ਦਾ ਫਰਕ। ਇੱਕੋ ਗੱਲ ਸੁਣ ਲੈ, ਜਦੋਂ ਹਮਾਯੂੰ ਮਰ ਗਿਆ, ਬਹਿਰਾਮ ਪੰਜਾਬ ਵਿਚ ਸੈਨਾਪਤੀ ਸੀ, ਥੋੜੇ ਚਿਰ ਬਾਅਦ ਜਦ ਹੇਮੂ ਸੁਲਤਾਨ ਆਦਿਲ ਸ਼ਾਹ ਵੱਲੋਂ ਭਾਰੀ ਲਸ਼ਕਰ ਲੈ ਕੇ ਚੜਿਆ ਤੇ ਬਹਾਦਰੀ ਨਾਲ ਲੜਦਾ, ਅੱਖ ਵਿਚ ਤੀਰ ਖਾ ਕੇ ਜ਼ਖਮੀ ਹੋ ਟੱਟਾ, ਤਦ ਗ੍ਰਿਫ਼ਤਾਰ ਹੋ ਕੇ ਅਕਬਰ ਦੇ ਦਰਬਾਰ ਵਿਚ ਆਇਆ। ਬਹਿਰਾਮ ਨੇ ਅਕਬਰ ਨੂੰ ਆਖਿਆ ਕਿ ਇਸ ਕਾਫਰ ਨੂੰ ਖੰਜਰ ਨਾਲ ਜ਼ਖਮੀ ਕਰ ਤੇ ਫਿਰ ਇਹ ਕਤਲ ਹੋਵੇ ਤੇ ਤੂੰ ਐਸੇ ਦੁਸ਼ਟ ਦਾ ਨਾਸ ਕਰਕੇ ਗਾਜ਼ੀ ਬਣੇ। ਉਸ ਵੇਲੇ ਅਕਬਰ ਨੇ ਕਿਹਾ ਕਿ ਕੈਦੀ ਵੈਰੀ ਨੂੰ ਮਾਰਨਾ ਮੇਰੀ ਬਹਾਦਰੀ ਦੇ ਬਰਖਿਲਾਫ਼ ਹੈ। ਸੋਚ ਲੈ, 13 ਵਰੇ ਦਾ ਮੁੰਡਾ ਸੀ ਜਿਸ ਦੇ ਦਿਲ ਵਿਚ ਵੀਰਤਾ ਦਾ ਇਹ ਆਦਰਸ਼ ਸੀ, ਫਿਰ ਜਿਸ ਬਹਿਰਾਮ ਦੀ ਸੂਰ ਵੀਰਤਾ ਪਰ ਕਿਸੇ ਨੂੰ ਹਰਫ਼ ਨਹੀਂ, ਉਹ ਜਦੋਂ ਹੰਕਾਰੀ ਹੋਇਆ ਤੇ ਅਕਬਰ ਨੇ ਜਦੋਂ ਸੂਰਮੇ ਨੂੰ ਕੌਡੀ ਦਾ ਕਰ ਦਿੱਤਾ ਤੇ ਸਾਰਾ ਰਾਜ ਸਿੱਧਾ ਆਪ ਸੰਭਾਲਿਆ, ਤਦ ਅਕਬਰ ਕੇਵਲ ਤੇ ਕੇਵਲ 17 ਸਾਲਾਂ ਦਾ ਸੀ। ਦੁਲਚਾ ਜੀ, ਕਿੱਥੇ ਫਿਰਦੇ ਹੋ? 5 ਉਂਗਲਾਂ ਬਰਾਬਰ ਨਹੀਂ ਹੈ? ਸਾਰੇ ਇਨਸਾਨ ਇੱਕੋ ਜਿਹੇ ਨਹੀਂ? ਨੱਕ, ਮੂੰਹ, ਕੰਨ ਤਾਂ ਸਭ ਦੇ ਇੱਕੋ ਗਿਣਤੀ ਦੇ ਹਨ, ਪਰ ਅੰਦਰਲੀ ਲਿਆਕਤ ਅੱਡ ਅੱਡ ਹੈ। ਫਿਰ ਸੋਚੋ, ਦੁਨੀਆਂ ਵਿਚ ਕਈ ਪੁਰਖ ਕਲਾਵਾਨ ਜੰਮਦੇ ਹਨ, ਦਿਮਾਗੀ ਲਿਆਕਤ ਤੇ ਸਮਝ ਦੀ ਇਸ ਕੁਦਰਤੋਂ ਮਿਲੀ ਕਲਾ ਨਾਲ ਹੀ ਜਿਵੇਂ ਅਸਮਾਨ ਦਾ ਫਰਕ ਪੈ ਜਾਂਦਾ ਹੈ, ਪਰ ਜਿੱਥੇ ਰੂਹਾਨੀ ਕਲਾ ਨਾਲ ਹੋਵੇ ਉਥੇ ਹੋਰ ਹੀ ਗੱਲ ਹੋ ਜਾਂਦੀ ਹੈ। ਮੈਂ ਅਚਰਜ ਦਿੱਠਾ ਹੈ ਕਿ ਜਦੋਂ ਦੁਨਿਆਵੀ ਮੰਜ਼ਲਾਂ ਵਿਚ ਬੱਚੇ ਅਨੋਖੇ ਕਰਮ ਕਰਨ ਤੇ ਲੋਕ ਹੈਰਾਨ ਨਹੀਂ ਹੁੰਦੇ, ਤਵਾਰੀਖਾਂ ਵਾਲੇ ਫਖਰਾਂ ਨਾਲ ਲਿਖਦੇ ਹਨ, ਪਰ ਜਦ ਰੂਹਾਨੀ ਮੰਡਲ ਵਿਚ ਰੂਹਾਨੀ ਕਲਾਵਾਨ ਬੱਚੇ ਕੋਈ ਅਲੌਕਿਕ ਕੰਮ ਕਰਨ ਤਾਂ ਲੋਕੀ ਕਹਿਰੀਆਂ ਅੱਖਾਂ ਨਾਲ ਵੇਖਦੇ ਤੇ ਸੰਸੇ ਵਾਲੇ ਦਿਲ ਨਾਲ ਉਨ੍ਹਾਂ ਨੂੰ ਤੋਲਦੇ ਨੇ। ਹਾਂ, ਮੁਵਰਖਾਂ ਨੂੰ ਲਿਖਣ ਵੇਲੇ ਮਨੋਂ ਪੈ ਜਾਂਦੀ ਹੈ ਤੇ ਤੁਸੀਂ ਆਪ ਭਰੋਸੇਵਾਨ ਹੋ ਕੇ 6ਵੇਂ, 7ਵੇਂ, 8ਵੇਂ, 9ਵੇਂ ਗੁਰਾਂ ਦੇ ਕੌਤਕ ਤੱਕ ਕੇ ਘਬਰਾ ਰਹੇ ਹੋ। ਉੱਚਾ ਉੱਠ ਸੱਜਣਾ, ਹਿੰਮਤ ਕਰ, ਆਪਣੇ ਆਪ ਨੂੰ ਸੰਭਾਲ। ਗੁਰੂ ਦੀ ਜੋਤ ਜਗਤ ਦੇ ਪਹਿਲੇ ਲਿਆਕਤ ਲੋਕਾਂ ਤੋਂ, ਕਲਾਵਾਨਾਂ ਤੋਂ ਉਚੇਰੀ ਸ਼ੈ ਹੈ। ਗੁਰੂ ਤੇਗ ਬਹਾਦਰ ਜੀ ਨੇ ਜੋ ਕੈਦ ਖਾਨੇ ਵਿਚੋਂ ਸੁਨੇਹਾ ਤੇ ਤਿਲਕ ਦਾ ਸਮਾਨ ਘੱਲਿਆ ਹੈ ਕਿ ਗੁਰਤਾ ਦੀ ਗਾਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਸਾਂ ਦਿੱਤੀ ਹੈ, ਇਹ ਕਾਫੀ ਹੈ ਸਮਝਣ ਲਈ ਕਿ ਜੋ ਕੁਛ ਨੌ ਗੁਰੂ ਹੋਏ ਹਨ ਉਹ ਕੁਛ ਇਹ ਹੋਣਗੇ ਤੇ ਹਨ। ਸੰਸਾ ਕਿਉਂ ਤੇ ਵਹਿਮ ਕਿਉਂ? ਕੌਣ ਜੰਮਿਆ ਹੈ ਸੂਰਜ ਨੂੰ ਹਨੇਰਾ ਕਰਨ ਵਾਲਾ? ਬੱਦਲ ਆਏ, ਅਗਿਣਤ ਵਾਰ ਆਏ, ਗੱਜੇ ਗੜਕੇ, ਸੂਰਜ ਅੱਗੇ ਤਣ ਖਲੋਤੇ, ਪਰ ਆਖਰ ਪਾਟੇ, ਹਵਾ ਨਾਲ ਉੱਡ ਗਏ, ਕੁਝ ਹੇਠਾਂ ਡਿੱਗੇ ਤੇ ਸੂਰਜ ਅਖੰਡ ਰਿਹਾ। ਗੁਰੂ ਜੋਤੀ ਅਮਰ ਹੈ, ਭਰੋਸਾ ਬੰਨ, ਔਰੰਗੇ ਤੇ ਉਸਦਾ ਰਾਜ ਲੋਪ ਹੋ ਜਾਣਗੇ, ਗੁਰੂ ਸਾਹਿਬਾਂ ਦਾ ਉੱਤਮ ਸਫਲ ਹੋਏਗਾ, ਸਿੱਖੀ ਸਦਾ ਟੁਰੇਗੀ, ਅਗਲੀ ਗੱਲ ਵਰਤੀ ਹੀ ਸੋਚ ਲੈ। ਗੁਰੂ ਪੰਚਮ ਜੀ ਦੇ ਸਾਕੇ ਵੇਲੇ 6ਵੇਂ ਸਤਿਗੁਰੂ ਛੋਟੀ ਉਮਰਾਂ ਵਿਚ ਸਨ, ਫਿਰ ਵੇਖ ਰਹੇ ਸ਼ਾਹੀ ਫੌਜਾਂ ਨਾਲ ਲੜਦੇ ਦੇਸ਼ ਦੇ ਵਿਚ ਹੀ ਗੱਜਦੇ ਰਹਿ। ਦੁਲਚਾ ਬੋਲਿਆ, ਚੰਗਾ, ਵਾਹ, ਮੈਂ ਆਪ ਸੇਵਕ ਹਾਂ, ਮੈਂ ਭਲੇ ਲਈ ਦੂਰਅੰਦੇਸ਼ੀ ਦੀ ਗੱਲ ਆਖੀ ਸੀ। ਹਰਜਿਤਾ ਜੀ ਬੋਲੇ, ਸੱਜਣਾ, ਦੂਰਅੰਦੇਸ਼ੀ ਬੜੀ ਕੀਮਤੀ ਸ਼ੈ, ਪਰ ਇਨ੍ਹਾਂ 10 ਗੁਰਾਂ ਦਾ ਵਜੂਦ ਰੂਹਾਨੀ ਕਲਾ ਵਾਲਾ ਵਜੂਦ ਹੈ, ਔਰ ਰੂਹਾਨੀ ਕਲਾਵਾਨ ਹੈ, ਔਰ ਸਭ ਤੋਂ ਉੱਚੀ ਰੂਹਾਨੀਆਂ ਤੋਂ ਵੀ ਉੱਚਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਇਨ੍ਹਾਂ ਦੀ ਸੇਵਾ, ਇਨ੍ਹਾਂ ਦੇ ਹੁਕਮ ਵਿਚ ਤੁਰਨਾ, ਇਹੀ ਦੂਰਅੰਦੇਸ਼ੀ ਹੈ। ਆਪ ਹੁਦਰੀ ਕਰਨੀ, ਮਨ ਮਰਜ਼ੀ ਕਰਨੀ, ਆਪਣੀ ਸਿਆਣਪ ਨੂੰ ਅੱਗੇ ਰੱਖ ਕੇ ਤੁਰਨਾ ਕੋਈ ਦੂਰਅੰਦੇਸ਼ੀ ਨਹੀਂ ਹੈ। ਦੁਨੀਆਂ ਦੇ ਲੋਕ ਇਹਨਾਂ ਨੂੰ ਨਹੀਂ ਸਮਝ ਸਕਦੇ, ਪਰ ਸਾਨੂੰ ਮਰਮੀਆਂ ਨੂੰ, ਰਾਜਦਾਨਾਂ ਨੂੰ, ਨਿਤ ਵਰਤੀਆਂ ਨੂੰ ਤੇ ਸੋਝੀ ਚਾਹੀਦੀ ਹੈ ਨਾ। ਹਰ ਕੋਈ ਦੂਸਰੇ ਨੂੰ ਆਪਣੇ ਤੋਂ ਹਿਸਾਬ ਕਰਕੇ ਕੁਝ ਉਹੋ ਜਿਹਾ ਹੀ ਸਮਝਦਾ ਆਪਣੇ ਵਰਗਾ, ਪਰ ਕਲਾਵਾਨ ਇਉਂ ਨਹੀਂ ਪਰਖੀਦਾ। ਦੁਲਚਾ ਕਹਿਣ ਲੱਗਾ, ਸੱਜਣ ਜੀਓ, ਮੇਰੀ ਤਾਂ ਇੰਨੀ ਬੇਨਤੀ ਹੈ, ਕੋਈ ਸਿਆਣਾ ਸਰੀਰ ਥਾਪੋ ਜੋ ਬਚਪਨ ਦੇ ਦਿਹਾੜੇ ਸਤਿਗੁਰ ਦੇ ਉਹ ਕਾਜ ਸੰਭਾਲੇ ਤੇ ਐਸੀ ਰਵਸ਼ ਰੱਖੇ ਜੋ ਪਾਤਸ਼ਾਹ ਦਾ ਗੁੱਸਾ ਸ਼ਮਨ ਹੋ ਜਾਏ, ਠੰਡਾ ਹੋ ਜਾਏ ਤੇ ਸਾਰੇ ਬਚੇ ਰਹੀਏ। ਪਰ ਦਿੱਤਾ ਜੀ ਬੋਲਿਓ, ਸੱਜਣਾ ਤੂੰ ਕਿੱਥੇ? ਸਰੋਵਰ ਵਿਚ ਰਹਿ ਕੇ ਕਮਲ ਦੀ ਸਾਰ ਨਹੀਂ ਪਾਈ? ਮੈਂ ਦਾਸ ਹਾਂ, ਪਰ ਸਤਿਗੁਰ ਦੇ ਲਾਡ ਵਿਚ, ਫਖਰ ਵਿਚ ਤੇ ਨਖਰੇ ਨਾਲ ਆਖਦਾ ਹਾਂ, ਔਰੰਗਾ ਖਪ ਖਪ ਮਰੇਗਾ, ਗੁਰੂ ਘਰ ਅਡੋਲ ਰਹੇਗਾ, ਜੋ ਗੁਰੂ ਕਰੇਗਾ ਸੋ ਠੀਕ ਨਿਕਲੇਗਾ, ਚਾਹੇ ਕਦੋਂ ਨਿਕਲੇ। ਬਾਕੀ ਰਿਹਾ ਪ੍ਰਬੰਧ ਮਾਮਾ ਕਿਰਪਾਲ ਜੀ ਤੋਂ ਵੱਧ ਹੋਰ ਕੌਣ ਸਿਆਣਾ ਹੈ? ਸਾਰਾ ਰਾਜਕਾਜ ਸੰਭਾਲੀ ਬੈਠਿਆ, ਸਾਰਾ ਪ੍ਰਬੰਧ ਸੋਹਣਾ ਟੁਰ ਰਿਹਾ ਹੈ। ਦੋਵੇਂ ਮਾਤਾ ਜੀ, ਮਾਤਾ ਨਾਨਕੀ ਜੀ ਦਾਦੀ ਜੀ ਤੇ ਮਾਤਾ ਗੁਜਰੀ ਜੀ ਦਸ਼ਮੇਸ਼ ਪਿੱਤਰ ਦੇ ਸੋਹਣੇ ਮਾਤਾ ਜੀ ਆਪ ਦਾਨੇ ਹਨ, ਸਭ ਤਰ੍ਹਾਂ ਰੱਖਿਆ ਸੰਭਾਲ ਕਰ ਰਹੇ ਹਨ, ਸਾਰੇ ਮਰਮੇ ਹਨ, ਮਹਿਰਮ ਹਨ। ਇਹ ਵੇਖ ਲੈ ਕਿ ਮਾਮਾ ਵੀ ਤੇ ਮਾਵਾਂ ਵੀ ਉਸ ਤੇਰੇ ਦੱਸੇ ਬੱਚੇ ਦਾ ਸਭ ਕੁਝ ਸਵਾਰਦੇ ਤੇ ਉਹਦੇ ਹਾਸੇ ਖੇਡੇ ਮੂੰਹੋਂ ਨਿਕਲੇ ਬੱਚਿਆਂ ਤੇ ਪਹਿਰਾ ਦਿੰਦੇ ਰਹੇ। ਜ਼ਰੂਰੀ ਤੋਂ ਜ਼ਰੂਰੀ ਮਾਮਲੇ ਵਿਚ ਜੋ ਉਸ ਰੱਬ ਦੇ ਬਾਲਕੇ ਦੇ ਮੂੰਹੋਂ ਨਿਕਲ ਜਾਂਦਾ ਹੈ, ਇੰਜ ਕਰੋ ਤਾਂ ਸਾਰੇ ਉਹੋ ਕੁਛ ਕਰਦੇ ਹਨ, ਆਪਣੀ ਮਰਜ਼ੀ ਨਹੀਂ ਕਰਦੇ। ਉਹ ਜਾਣਦੇ ਹਨ ਕਿ ਇਸ ਕਿਸ਼ੋਰ ਅਵਸਥਾ ਦੇ ਸਰੀਰ ਵਿਚ ਜੋਤ ਤਾਂ ਗੁਰੂ ਨਾਨਕ ਦੇਵ ਜੀ ਦੀ ਹੈ, ਉਹ ਸਰੀਰ ਵੱਲ ਨਹੀਂ ਜੋਤ ਵੱਲ ਤੱਕਦੇ ਨੇ। ਜੋਤ ਵੱਲ ਤੱਕ ਮਿੱਤਰਾ, ਜੋਤ ਵੱਲ ਕੁਝ ਸੁਣ ਕੇ ਕੰਨ ਲਾ ਕੇ ਅੱਖਾਂ ਖੋਲ, ਹੈ ਆਉ ਕੀ ਸੱਦ ਹੈ? ਹਾਂ, ਤੱਕ ਵਰੇਸ ਨਿੱਕੀ ਹੈ, ਠੀਕ, ਪਰ ਵੇਖ ਅੰਮ੍ਰਿਤ ਵੇਲੇ ਪਿਤਾ ਪਿਤਾਮਾ ਵਾਂਗੂ ਉੱਠ ਬੈਠਦੇ ਹਨ, ਸਮੇਂ ਸਿਰ ਦੀਵਾਨ ਵਿਚ ਚੱਪੜਦੇ ਹਨ, ਸੰਗਤਾਂ ਨਾਲ ਮਿੱਠੀ ਮਿੱਠੀ ਵਾਕ ਕਰਕੇ ਠੰਡ ਪਾ ਜਾਂਦੇ ਹਨ, ਕਿਤੇ ਹੋਣ ਕਿਸੇ ਰੰਗ ਵਿਚ ਹੋਣ ਰੋ ਰਾਸ ਵੇਲੇ ਅੱਪੜ ਜਾਂਦੇ ਨੇ। ਸਤਿਗੁਰੂ ਨਾਨਕ ਦੇਵ ਜੀ ਦੀ ਬਾਲ ਵਰੇਸ ਵਾਂਗੂ ਇਲਾਹੀ ਖਿੱਚਾਂ ਪਾਉਂਦੇ ਸਭਨਾ ਦੇ ਅੱਖਾਂ ਦੇ ਤਾਰੇ ਬਣੇ ਹੋਏ ਸਜਦੇ ਦਿੰਦੇ ਨੇ, ਰੱਬੀ ਕੂਕਾਂ ਕੂਕ ਉੱਠਦੀਆਂ ਹਨ, ਨੈਣ ਜੋੜ ਇਲਾਹੀ ਰੰਗ ਮਗਨਾਰ ਹੋ ਜਾਂਦੇ ਹਨ। ਹੈ ਫਿਰ ਉਹ ਵੀ ਧਿਆਨ ਕਰੋ, ਆਓ ਤੱਕੋ ਇਲਾਹੀ ਸਦੜਾ ਸੁਣੋ, ਆਓ ਵੇਖੋ ਕਿਸ਼ੋਰ ਗੁਰੂ ਜੀ ਦੀ ਧੁਨ ਆ ਰਹੀ ਹੈ, ਸਭ ਸੰਜਮ ਰਹੀ ਸਿਆਣਪ ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਓ। ਫਿਰ ਚੁੱਪ ਹੋ ਗਏ, ਇਹਨਾਂ ਨੂੰ ਫਿਰ ਸੱਦ ਉੱਠੇ, ਮੇਰੇ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਇ ਕੇ ਰੱਖਿਓ ਨਾ ਲੱਗੈ ਨਾ ਤੱਤੀ ਵਾਓ ਜੀਓ। ਬੜਾ ਰਸ ਹੈ, ਬਾਰ ਬਾਰ ਕਦੀ ਸ਼ਾਂਤੀ ਹੁੰਦੀ ਹੈ, ਫਿਰ ਸੱਦ ਉੱਠਦੀ ਹੈ ਔਰ ਨੇੜੇ ਹੁੰਦੀ ਹੈ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇ ਹੈ ਵਡਿਆਈਆਂ, ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਇੰਨੇ ਨੂੰ ਸਾਈਂ ਦੇ ਰੰਗ ਰੱਤੀ ਮਿੱਠੇ ਮਿੱਠੇ ਪਿਆਰ ਵਿਚ ਭਰੀ, ਸ਼ੁਕਰ ਸ਼ੁਕਰ ਦਾ ਮੀਂਹ ਵਸਾਉਂਦੀ ਕਿਸ਼ੋਰ ਗੁਰੂ ਜੀ ਦੀ ਮੂਰਤੀ ਆ ਖੜੀ ਹੋਈ। ਤੇਰੀਆਂ ਸਦਾ ਸਦਾ ਚੰਗਿਆਈਆਂ ਦੀ ਧੁਨ ਬਾਰ ਬਾਰ ਨਿੱਕੀ ਨਿੱਕੀ ਮਿੱਠੀ ਮਿੱਠੀ ਧੁਨ ਵਿਚ ਅਲਾਪੀ ਜਾ ਰਹੀ ਹੈ, ਨੈਣ ਆਕਾਸ਼ਾਂ ਵੱਲ ਖਿੱਚੇ ਜਾ ਰਹੇ ਹਨ। ਸਾਰੇ ਸਰੀਰਾਂ ਨੇ ਉੱਠ ਕੇ ਨਮਸਕਾਰ ਕੀਤੇ। ਉਸ ਬਾਲ ਵਰੇਸ਼ ਕਿਸ਼ੋਰ ਅਵਸਥਾ ਸਾਈਂ ਦੇ ਲਾਡਲੇ ਦੇ ਮੂੰਹ ਤਨਕਾਰ ਉੱਠੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਾਰਿਆਂ ਦੀਆਂ ਨਜ਼ਰਾਂ ਸੁਰ ਹੋਏ ਸਾਜ ਵਾਂਗੂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇ ਸੰਗੀਤ ਵਿਚ ਥਰਰਾ ਉੱਠੀਆਂ। ਅੱਧੀ ਘੜੀ ਇਹ ਕੀਰਤਨ ਇਹੋ ਇਲਾਹੀ ਰੰਗ ਦਾ ਨਾਦ ਬੱਝਾ ਰਿਹਾ, ਨੈਣ ਮੁੰਦ ਗਏ ਤੇ ਇਸੇ ਰਸ ਮਗਨ ਵਿਚ ਮਾਨੋ ਸਤਿਗੁਰੂ ਨਾਨਕ ਅਰਸ਼ਾਂ ਵਿਚ ਖੜੇ ਹਨ ਔਰ ਮੇਰਾ ਦਾ ਨੀਂਹ ਵਸਾ ਰਹੇ ਹਨ। ਇਹ ਸਾਰੇ ਉਸ ਨਾਲ ਨਿਹਾਲ 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 ਹੋ ਰਹੇ ਹਨ। ਇਸੇ ਰੰਗ ਨੈਣ ਮੁੰਦੇ ਗਏ, ਧਿਆਨ ਮਗਨਾਰ ਹੁੰਦੇ ਗਏ। ਜਦ ਨੈਣ ਖੁੱਲੇ ਤਾਂ ਠੰਡਾ ਸਵਾਦ ਵਰਤ ਰਿਹਾ ਸੀ। ਹਾਂ, ਦੁਲਚੇ ਵਰਗੇ ਪੱਕੇ ਦੁਨੀਆਦਾਰ ਬ੍ਰਿਤੀ ਵਾਲੇ ਇਕ ਵਾਰ ਤਾਂ ਰੂਹ ਦੇ ਟਿਕਾਓ ਦਾ ਠੌਂਕਾ ਲੈ ਲਿੱਤਾ, ਪਰੰਤੂ ਹੁਣ ਉਹ ਮੋਹਣੀ ਕਿਸ਼ੋਰ ਮੂਰਤੀ ਗੁੰਮ ਹੋ ਗਈ ਸੀ। ਪਤਾ ਨਹੀਂ ਕੌਣ ਪੌਣ ਵਿਚ ਵਿਆਪੀ ਲਪਟ ਵਾਂਗੂ ਕਿਧਰ ਅਲੋਪ ਹੋ ਗਿਆ, ਕਿਧਰ ਉਡਾਰੀ ਮਾਰੀ ਗਈ। ਭਾਈ ਹਰਦਿੱਤਾ ਜੀ ਦੇ ਰਸੀਏ ਗਲੇ ਜਾਂ ਬੜੀ ਮਿੱਠੀ ਪਿਆਰੀ ਆਵਾਜ਼ ਵਿਚ ਇਕ ਡਮਕਾਰ ਖਾਧਾ, ਇਕ ਡਾਢੀ ਮਿੱਠੀ ਤੇ ਕੰਪਤੀ ਸੁਰ ਵਿਚ ਕੀਰਤਨ ਉਚਾਰਨ ਹੋ ਗਿਆ। ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠੀਆ, ਦਿਓ ਬੈਠਾ ਵੇਖੇ ਆਪ ਜੀਓ, ਵਾਤ ਵੰਜਨ ਟਮਕ ਢੇਰ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਚਿਹਣਾ ਬਾਹਰਾ, ਹਰ ਦਿਸ ਹੈ ਹਾਜ਼ਰ ਜ਼ਾਹਰਾ, ਸੁਣ ਸੁਣ ਤੁਝੇ ਤੇ ਆਏ ਦੇ ਤੇਰੇ ਭਗਤ ਰੱਤੀ ਗੁਣਤਾਸ ਜੀਓ, ਮੈਂ ਜੁਗ ਜੁਗ ਦਏ ਸੇਵੜੀ, ਗੁਰ ਕੱਟੀ ਮਹਿੰਦੀ ਜੇਵੜੀ, ਹਉ ਬਹੋੜ ਸਿੰਜ ਨਾ ਨਚੋ, ਨਾਨਕ ਅਵਸਰ ਲੱਦਾ ਭਾਲ ਜੀਓ। ਵਾਤਾਵਰਨ ਆਨੰਦਮਈ ਅੰਮ੍ਰਿਤਮਈ ਹੋ ਗਿਆ। ਹਿੰਦੁਸਤਾਨ ਸਦੀਆਂ ਦੀ ਮਾਰ ਖਾਂਦਾ ਆਪਣੇ ਸੁਰਤ ਵੀ ਗਵਾ ਬੈਠਾ ਸੀ। ਪਸ਼ਮਤਰ ਤੋਂ ਜੁਰਮਾਨਾ ਆਇਆ, ਜ਼ੁਲਮ ਤੇ ਸਖਤੀਆਂ ਕਰਕੇ ਮਾਲਕ ਬਣ ਬੈਠਾ, ਸਮਾਂ ਪਾ ਕੇ ਉਹ ਨਿਤਾਣਾ ਹੋ ਗਿਆ। ਫਿਰ ਹੋਰ ਵਿਦੇਸ਼ੀ ਆਇਆ, ਉਹ ਮਾਲਕ ਬਣ ਬੈਠਾ। ਦੇਸ਼ ਵਾਸੀਆਂ ਨੂੰ ਜਿਨ੍ਹਾਂ ਦੇ ਘਰ ਬਾਰ ਭੋਏ ਮਾਲ ਮਿਲਕ, ਜਿਨ੍ਹਾਂ ਦੇ ਖੂਨ ਵਿਚੋਂ ਇੱਥੋਂ ਦੀ ਮਿੱਟੀ ਦੇ ਬਣੇ ਹੋਏ ਸਰੀਰਾਂ ਵਿੱਚ